ਚੱਲ ਕੇ ਆਏ ਪੂਰੀ ਚੁਲ ਚੱਲ ਕੇ ਆਏ ਪੂਰੀ ਆਨੰਦ ਬਾਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ ਬੇਨਤੀ ਕਰਦੇ ਨੇ ਵੀ ਹੇ ਪਾਤਸ਼ਾਹ ਆਹ ਜੁਰਮ ਹੋਏ ਨੇ ਰੋ ਰੋ ਕੇ ਗੱਲਾਂ ਦੱਸਦੇ ਬਈ ਕੋਈ ਨਹੀਂ ਹੈ ਦੇਵੀ ਦੇਵਤਾ ਕੋਈ ਨਹੀਂ ਬੋਲਿਆ ਮਰਨ ਵਰਤ ਵੀ ਕਰੇ ਬੈਠੇ ਵੀ ਰਹੇ ਵੇਦ ਮੰਤਰ ਵੀ ਵਿਚਾਰਦੇ ਰਹੇ ਇੱਕ ਨਹੀਂ ਬੋਲਿਆ ਇੱਕ ਆਵਾਜ਼ ਆਈ ਹੈ ਸੱਚ ਦੀ ਕਿ ਅਨੰਦਪੁਰ ਸਾਹਿਬ ਹੈ ਜਿਹਨੇ ਤੁਹਾਡੀ ਰਕਸ਼ਾ ਕਰਨੀ ਹੈ ਕੇਵਲ ਇੱਕੋ ਆਪ ਹੋ ਕੇਵਲ ਇੱਕੋ ਆਪ ਆਪ ਇਹ ਹੋਰ ਕੋਈ ਨਹੀਂ ਹੈ ਮੇਟੇ ਹਿੰਦੂ ਧਰਮ ਤੇ ਬਣਿਆ ਜੋ ਸੰਤਾਪ ਮੇਟੋ ਹਿੰਦੂ ਧਰਮ ਤੇ ਬਣਿਆ ਜੋ ਸੰਤਾਪ ਕਿ ਇਸ ਵੇਲੇ ਕੋਈ ਨਹੀਂ ਰਕਸ਼ਾ ਕਰਨ ਵਾਲਾ ਪਾਤਸ਼ਾਹ ਪਹਿਲਾਂ ਅਸੀਂ ਸੁਣਦੇ ਆਏ ਹਾਂ ਕਿ ਪ੍ਰਹਲਾਦ ਨੂੰ ਸਿੱਟਿਆ ਗਿਆ ਉਹਦੇ ਸੱਟਾਂ ਲੱਗੀ ਪਾਣੀ 'ਚ ਡੁੱਬਿਆ ਗਿਆ ਜਲ ਅਗਨੀ ਵਿੱਚ ਕੱਤਿਆ ਜਲੇ ਨਾ ਡੁੱਬੇ ਗੁਰਪ੍ਰਸਾਦ ਨਾ ਜਲਿਆ ਨਾ ਡੁੱਬਿਆ ਜਦ ਥੰਮ ਦੇ ਲਾਉਣ ਲੱਗੇ ਉਸ ਵੇਲੇ ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਥ ਪਾਤਸ਼ਾਹ ਹੁਣ ਇੰਨਾ ਜ਼ੁਲਮ ਹੋ ਰਿਹਾ ਇੱਕ ਵੀ ਦੇਵਤਾ ਨਹੀਂ ਪ੍ਰਗਟ ਹੋਇਆ ਕੋਈ ਰਾਖੀ ਨਹੀਂ ਕਰਦਾ ਦੁਆਬਰ ਯੁੱਗ ਦੇ ਅੰਦਰ ਇੱਕ ਬੀਬੀ ਕਾਬੂ ਆ ਗਈ ਦੁਰਯੋਧਨ ਦੇ ਦ੍ਰੋਪਦੀ ਉਸਦਾ ਨਾਮ ਇੱਜ਼ਤ ਵਾਲੀ ਅਤੇ ਹੁਕਮ ਕਰ ਦਿੱਤਾ ਵੀ ਇਹਦੇ ਵਸਤਰ ਲਾ ਦਿਓ ਅੰਦਰ ਸਭਾ ਦੁਸਾਸ ਨੇ ਮੱਥੇ ਵਾਲ ਦ੍ਰੋਪਦੀ ਆਉਂਦੀ ਦੂਤਾਂ ਨੂੰ ਫਰਮਾਇਓ ਨੰਗੀ ਕਰੋ ਪੰਚਾਲੀ ਬਣਦੀ ਪੰਜੇ ਪਾਂਡਵ ਦੇਖਦੇ ਆਓ ਕਟਰੁੱਢੀ ਨਾਰ ਜਿਨ੍ਹਾਂ ਦੀ ਕੋਈ ਜਦ ਰਕਸ਼ਾ ਕਰਨ ਵਾਲਾ ਨਾ ਆਇਆ ਇੱਕੋ ਆਵਾਜ਼ ਦਿੱਤੀ ਹੈ ਪਾਤਸ਼ਾਹ ਖੀ ਮੀਟ ਧਿਆਨ ਤਰ ਹਾਹਾ ਕ੍ਰਿਸ਼ਨ ਕਰੇ ਬੱਲਾਂ ਦੀ ਇੱਕ ਆਵਾਜ਼ ਦੇ ਨਾਲ ਸ਼ਕਤੀ ਕ੍ਰਿਸ਼ਨ ਵਾਹਿਗੁਰੂ ਦੀ ਪ੍ਰਗਟ ਹੋ ਗਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਾਈ ਤਾਂ ਕਿ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਬਣਾਈ ਉਸ ਵੇਲੇ ਪਰਮੇਸ਼ੁਰ ਬੋਲਿਆ ਅਤੇ ਆ ਕੇ ਕੱਪੜ ਕੋਟ ਸਾਰਿਆਂ ਨੂੰ ਥੱਕੇ ਦੂਤ ਨਾ ਪਾਲ ਪਰਾਂਦੀ ਖਿੱਚ ਖਿੱਚ ਕੇ ਹਾਰ ਗਏ ਕਿਲਾ ਬਣ ਗਿਆ ਕੱਪੜਿਆਂ ਦਾ ਸੱਤ ਦਿਨ ਸੱਤ ਰਾਤਾਂ ਲਗਾਤਾਰ ਖਿੱਚਦੇ ਰਹੇ ਅਖੀਰ ਬੇਹੋਸ਼ ਹੋ ਕੇ ਗਿਰ ਗਏ ਹੱਥ ਮਰੋੜਨ ਸਿਰ ਭੰਨਣ ਪੱਛੋ ਤਾਨ ਕਰਨ ਜਹਿ ਜਾਣ ਸੱਚੇ ਪਾਤਸ਼ਾਹ ਹਾਥੀ ਡੁੱਬ ਰਿਹਾ ਸੀ ਦੋ ਉਂਗਲ ਰਹੀ ਸੀ ਉਹਦੀ ਸੰਦੁੱਚ ਇੱਕੋ ਆਵਾਜ਼ ਦਿੱਤੀ ਹੈ ਮਹਿਮਾ ਨਾਮ ਕਹਾਂ ਲਾ ਬਾਨੋ ਰਾਮ ਕਹੇ ਤ ਬੰਧਨ ਤੇ ਟੁੱਟਾ ਜਬ ਹੀ ਸ਼ਰਨ ਗਈ ਕਿਰਪਾ ਨੇ ਤੇ ਗਜ ਗਰਾਹ ਤੇ ਛੁੱਟਾ ਸ਼ਰਨ ਲੈਂਦੀ ਸਾਰ ਛੁੱਟ ਗਿਆ ਹੁਣ ਤਾਂ ਲੱਖ ਹਜ਼ਾਰ ਹਾਂ ਬੰਦੇ ਮਾਰ ਦਿੱਤੇ ਅਤੇ ਅਸੀਂ ਸੁਣਿਆ ਕਿ ਜਦ ਤੱਕ ਸਵਾ ਮਨ ਜਨੇਊ ਨਹੀਂ ਲਹਿੰਦਾ ਇਹ ਬਾਦਸ਼ਾਹ ਰੋਟੀ ਨਹੀਂ ਖਾਂਦਾ ਰੋਜ਼ ਦੀ ਰਿਪੋਰਟ ਲੈਂਦਾ ਵੀ ਕਿੰਨੇ ਜਨੇਊਆਂ ਦਾ ਤੋਲ ਹੋ ਗਿਆ ਇੱਥੋਂ ਜ਼ਿਆਦਾ ਤਾਂ ਜ਼ੁਲਮ ਹੋ ਨਹੀਂ ਸਕਦਾ ਕੋਈ ਵੀ ਨਹੀਂ ਬੋਲ ਰਿਹਾ ਸੰਸਾਰ ਦੇ ਉੱਤੇ ਅਤੇ ਪਿਛਲੇ ਕਹਿੰਦੇ ਨੇ ਵੀ ਪਰਮੇਸ਼ੁਰ ਬੋਲਦਾ ਜਦੋਂ ਕੋਈ ਉਹਨੂੰ ਯਾਦ ਕਰਦਾ ਉਸੇ ਵੇਲੇ ਆ ਜਾਂਦਾ ਅਤੇ ਹੁਣ ਕੀ ਹੋ ਗਿਆ ਸਾਰੇ ਹੀ ਡਰਨ ਲੱਗ ਗਏ ਕੋਈ ਨਹੀਂ ਆਉਂਦਾ ਪਾਤਸ਼ਾਹ ਤੁਸੀਂ ਸਮਰੱਥ ਹੋ ਇਸ ਵੇਲੇ ਅਤੇ ਹੁਣ ਲਾਜ ਸਾਡੀ ਰੱਖਣੀ ਤੁਹਾਡੇ ਹੱਥ ਵਿੱਚ ਜਿਵੇਂ ਰੱਖੀ ਸੀ ਲਾਜ ਰੱਖੋ ਹਿੰਦੀ ਦ੍ਰੌਪਦੀ ਦੇ ਉੱਤੇ ਉਸ ਸਮੇਂ ਪੀੜਾ ਬਣੀ ਸੀ। ਉਸ ਵੇਲੇ ਪ੍ਰਗਟ ਹੋ ਕੇ ਉਹਦੀ ਲਾਜ ਰੱਖੀ। ਅੱਜ ਤਾਂ ਪਾਤਸ਼ਾਹ ਹਜ਼ਾਰਾਂ ਦੀ ਗਿਣਤੀ ਕੀ, ਲੱਖਾਂ ਦ੍ਰੌਪਦੀਆਂ ਦੇ ਚੀਰ ਉਤਾਰੇ ਜਾ ਰਹੇ ਨੇ, ਲੱਖਾਂ ਦ੍ਰੌਪਦੀਆਂ ਦੀ ਬੇਪਤੀ ਹੋ ਰਹੀ ਹੈ। ਕਿਉਂ ਨਹੀਂ ਪਰਮੇਸ਼ਰ ਵਾਹੁੜਦਾ, ਕਿਉਂ ਨਹੀਂ ਰਕਸ਼ਾ ਕਰ ਰਿਹਾ? ਅੱਜ ਕਿੰਨੇ ਸਾਡੇ ਭਾਗ ਮੰਦੇ ਹੋ ਗਏ ਕਲਯੁਗੀ ਜੀਵਾਂ ਦੇ, ਕਿ ਟਸ ਤੋਂ ਵਸ ਨਹੀਂ ਹੋ ਰਿਹਾ। ਹੇ ਪਾਤਸ਼ਾਹ, ਜਿਵੇਂ ਲਾਜ ਦ੍ਰੌਪਦੀ ਵਿੱਚ ਭਰੇ ਦਰਬਾਰ ਦੇ ਕੇ ਆਪਣਾ ਹੱਥ ਸੀ ਰੱਖੀ ਕ੍ਰਿਸ਼ਨ ਮਰਾਰ, ਉਵੇਂ ਰੱਖੋ ਲਾਜ ਹੁਣ ਸਤਿਗੁਰ ਕਿਰਪਾ ਤਾਰ। ਬਣਿਆ ਭਾਰਤ ਵਰਸ਼ ਹੈ ਅੱਜ ਦੁਰਯੋਧਨ ਦਰਬਾਰ। ਇੱਕ ਬੀਬੀ ਦੀ ਪਤਨੀ ਲੈ ਰਹੀ, ਲੱਖਾਂ ਬੀਬੀਆਂ ਰੋਜ਼ ਬੇਪਤ ਹੋ ਰਹੀਆਂ, ਤੇ ਹੁਣ ਕੌਣ ਲਾਜ ਰੱਖੇ? ਕੋਈ ਨਹੀਂ ਸਾਡਾ ਇਸ ਵੇਲੇ ਤੁਹਾਡੇ ਤੋਂ ਬਗੈਰ। ਮਹਾਰਾਜ ਕਹਿੰਦੇ ਤੁਸੀਂ ਡੇਰਾ ਰੱਖੋ, ਸੱਚਾ ਸਾਹਿਬ ਆਪ ਹੀ ਕਰਕੇ ਕੋਈ ਉਪਾ, ਡੁੱਬਦਾ ਬੇੜਾ ਧਰਮ ਦਾ ਦੇਸੀ ਬੰਨੇ ਲਾ, ਵਾਹਿਗੁਰੂ ਤੇ ਭਰੋਸਾ ਕਰੋ, ਆਪੇ ਉਸਨੇ ਲਾ ਦੇਣਾ। ਏਕ ਆਸਰਾ ਆਪ ਗੁਸਾਈ, ਗਹੋ ਵਾਹੋ ਡੂਬਤ ਸਭ ਨੇ। ਹੇ ਪਾਤਸ਼ਾਹ, ਇੱਕੋ ਆਸਰਾ ਤੇਰਾ, ਅਸੀਂ ਤਾਂ ਡੁੱਬਦੇ ਜਾ ਰਹੇ ਹਾਂ, ਸਾਡੀ ਬਾਂਹ ਫੜ। ਰਾਖੋ ਅਵ ਹਿੰਦਨ ਕੀ ਟੇਕ, ਨਾਹਿਨ ਜਗਮੇ ਰਹੇ ਨਾ ਏਕ। ਨਹੀਂ ਤਾਂ ਇੱਕ ਵੀ ਹਿੰਦੂ ਨਹੀਂ ਬਚਣਾ ਜੇ ਤੁਸੀਂ ਹੁਣ ਸਾਡੀ ਬਾਂਹ ਨਾ ਫੜੋ। ਆਪ ਕਹਿਣ ਲੱਗੇ ਕਿ ਪਿਆਰਿਓ, ਇਸ ਵੇਲੇ ਜੋ ਧਰਮ ਹੁੰਦਾ ਹੈ ਉਹ ਕਲਪ ਬਿਰਸ਼ ਹੋਇਆ ਕਰਦਾ। ਜੋ ਕਲਪ ਬਿਰਸ਼ ਧਰਮ ਦਾ ਹੈ, ਇਹਨੂੰ ਪਾਣੀ ਦੇ ਕੇ ਸੁਰਜੀਤ ਕੀਤਾ ਜਾਂਦਾ। ਦੂਜੇ ਦਰਖਤਾਂ ਨੂੰ ਪਾਣੀ ਦੇ ਕੇ ਅਸੀਂ ਹਰਾ ਭਰਾ ਰੱਖ ਸਕਦੇ ਹਾਂ, ਪਰ ਧਰਮ ਦਾ ਜੋ ਬੂਟਾ ਹੁੰਦਾ ਹੈ ਉਹਨੂੰ ਇਹ ਪਾਣੀ ਨਹੀਂ ਹੁੰਦਾ, ਉਹਨੂੰ ਕਿਸੇ ਮਹਾਂਪੁਰਸ਼ ਦੇ ਖੂਨ ਦਾ ਪਾਣੀ ਮਿਲੇ ਤਾਂ ਉਹ ਪ੍ਰਫੁੱਲਤ ਹੁੰਦਾ, ਇਹਦੋਂ ਘੱਟ ਨਹੀਂ ਹੁੰਦਾ। ਧਰਮ ਕਲਪੱਤਰ ਸਬਜ ਰੱਖਾ ਹੈ, ਹਮ ਆਪਣਾ ਰੱਤ ਸਿੰਜਾਈ, ਅਸੀਂ ਆਪਣੀ ਰੱਤ ਦੇ ਕੇ ਆਪਣਾ ਖੂਨ ਦੇ ਕੇ ਇਸ ਧਰਮ ਦੇ ਬੂਟੇ ਨੂੰ ਹਰਾ ਰੱਖਾਂਗੇ। ਤਬ ਸਤਿਗੁਰੇਵ ਮਨ ਠਹਿਰਾਈ, ਬਿਨ ਸਿਰ ਦੀਏ ਜਗਤ ਦੁੱਖ ਪਾਏ। ਇਸ ਵੇਲੇ ਸਾਨੂੰ ਸਿਰ ਦੇਣਾ ਚਾਹੀਦਾ। ਈਸਾ ਜੀ ਆਪਣੇ ਅਨਾਈਆਂ ਵਾਸਤੇ ਦੁੱਖ ਲੈ ਕੇ ਸੂਲੀ ਤੇ ਚੜ੍ਹ ਕੇ ਕਹਿੰਦੇ ਨੇ ਕਿ ਮੈਂ ਤੁਹਾਡੇ ਸਾਰਿਆਂ ਦਾ ਦੁੱਖ ਆਪਣੇ ਉੱਤੇ ਲੈ ਲਿਆ। ਉਹਨਾਂ ਦੀ ਅਨਿਆਈ ਸੀ, ਲੇਕਿਨ ਗੁਰੂਆਂ ਨੇ ਸਾਰੀ ਸ੍ਰਿਸ਼ਟੀ ਬਗੈਰ ਇਸ ਗੱਲ ਦੇ ਸੋਚਿਆ ਵੀ ਇਹ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਕੌਣ ਹੈ ਕੌਣ ਨਹੀਂ, ਸਾਰੀ ਸ੍ਰਿਸ਼ਟੀ ਦਾ ਦੁੱਖ ਆਪਣੇ ਉੱਤੇ ਲੈ ਕੇ ਆਪਣਾ ਖੂਨ ਦੇ ਕੇ ਇਸ ਬੂਟੇ ਨੂੰ ਹਰਾ ਰੱਖਣ ਦਾ ਪ੍ਰਣ ਕੀਤਾ। ਉਸ ਵੇਲੇ ਆਪਣੀਆਂ ਆਪਣੀਆਂ ਕਥਾਵਾਂ ਸੁਣਾ ਰਹੇ ਨੇ ਸਾਰੇ, ਸਾਡੇ ਨਾ ਇਹ ਹੋਈ ਮਹਾਰਾਜ, ਸਾਡੇ ਐਂ ਹੋਈ, ਅਸੀਂ ਲੁਕੇ ਛਿਪੇ ਫਿਰਦੇ ਹਾਂ, ਘਰ ਨਹੀਂ ਆ ਸਕਦੇ, ਦਿਨ ਕਿਤੇ ਰਾਤ ਕਿਤੇ, ਭੇਸ ਸਾਡੇ ਬਦਲਾਏ ਹੋਏ ਨੇ, ਕੱਪੜੇ ਦੂਏ ਪਾਏ ਹੋਏ ਨੇ, ਇਹ ਹੁਣ ਅਸੀਂ ਬਚ ਨਹੀਂ ਸਕਦੇ। ਅਤੇ ਨਾਲ ਕੋਈ ਕੋਈ ਉੱਚੀ ਉੱਚੀ ਤਾਹਾਂ ਮਾਰ ਕੇ ਰੋਂਦਾ ਸੀ, ਮਹਾਰਾਜ ਮੇਰੇ ਨਾਲ ਆਏ ਹੋਏ। ਬਾਹਰੋਂ ਗੁਰੂ ਦਸ਼ਮੇਸ਼ ਪਿਤਾ ਅਚਾਨਕ ਆ ਜਾਂਦੇ ਨੇ, ਦੇਖਿਆ ਵੀ ਬਹੁਤ ਇਕੱਠ ਹੈ, ਬੜੇ ਵਿਦਵਾਨ ਲੋਕ ਬੈਠੇ ਨੇ, ਤਿਲਕ ਲੱਗੇ ਹੋਏ ਨੇ, ਬੜੇ ਸੋਹਣੇ ਦਸਤਾਰੇ ਨੇ, ਸੋਹਣੇ ਦਾੜੇ ਨੇ, ਜਦ ਕੋਈ ਦਾੜੀਆਂ ਦੂੜੀਆਂ ਨਹੀਂ ਸੀ ਘਟਾਉਂਦਾ, ਇਹ ਬੋਧੀਆਂ ਦਾ ਰਿਵਾਜ਼ ਤਾਂ ਹੁਣੇ ਪਿਆ, ਪਹਿਲਾਂ ਨਹੀਂ ਸੀ। ਬ੍ਰਾਹਮਣ ਦੇ ਸਿਰ 'ਤੇ ਕੇਸ ਹੁੰਦੇ, ਦਾੜੀ ਹੁੰਦੀ, ਕਛੱਤਰੀ ਦੇ ਸਿਰ 'ਤੇ ਕੇਸ ਹੁੰਦੇ, ਦਾੜੀ ਕੋਈ ਕਟਾ ਦਿੰਦਾ ਸੀ, ਮੁੱਛਾਂ ਨਹੀਂ ਸੀ ਕੋਈ ਕਟਾਉਂਦਾ। ਜਿਹੜੇ ਵੈਸ਼ ਸੀਗੇ ਇਹਨਾਂ ਵਾਸਤੇ ਕੋਈ ਪਾਬੰਦੀ ਨਹੀਂ, ਸ਼ੂਦਰ ਦੇ ਸਿਰ 'ਤੇ ਕੇਸ ਨਹੀਂ ਸੀ ਹੋਇਆ ਕਰਦਾ, ਉਹਨੂੰ ਹੱਕ ਨਹੀਂ ਸੀ ਵੀ ਇਹ ਕੇਸ ਰੱਖੇ। ਗੁਲਾਮ ਹੁੰਦਾ, ਗੁਲਾਮ ਆਜ਼ਾਦ ਹੁੰਦਾ ਹੋਇਆ ਵੀ ਉਹ ਕੇਸ ਦਾੜੀ ਨਹੀਂ ਸੀ ਰੱਖ ਸਕਿਆ ਕਰਦਾ। ਸੋ ਇਹ ਸਾਰੇ ਕੇਸਾਧਾਰੀ ਦਾੜੀਆਂ ਵਾਲੇ ਤਿਲਕ ਲੱਗੇ ਹੋਏ, ਮਹਾਰਾਜ ਨੇ ਦੇਖਿਆ ਵੀ ਇਹ ਰੋ ਕਿਉਂ ਰਹੇ ਨੇ, ਉੱਚੀ ਉੱਚੀ ਰੋ ਰਹੇ ਨੇ। ਅਤੇ ਗੁਰੂ ਮਹਾਰਾਜ ਬੜੇ ਡੂੰਘੀ ਸੋਚ ਵਿੱਚ ਪਏ ਹੋਏ, ਕਿਸੇ ਐਸੇ ਦੇਸ਼ ਵਿੱਚ ਪੁੱਜੇ ਹੋਏ ਨੇ ਕਿ ਆਪ ਇੱਕ ਟੱਕ ਇਹਨਾਂ ਦੀਆਂ ਬਾਤਾਂ ਸੁਣ ਰਹੇ ਨੇ, ਇਹਨਾਂ ਫਰਿਆਦੀਆਂ ਦੇ ਅੱਖਾਂ ਵਿੱਚੋਂ ਜਲ ਆ ਰਿਹਾ। ਵਾਤਾਵਰਨ ਦੇਖਿਆ, ਗੁਰੂ ਮਹਾਰਾਜ, ਗੁਰੂ ਦਸ਼ਮੇਸ਼ ਪਿਤਾ ਬਾਲ ਰੂਪ ਸਨ, ਉਸ ਵੇਲੇ ਆਪ ਗੁਰੂ ਮਹਾਰਾਜ ਦੇ ਕਈ ਖਿਆਲ ਨੇ, ਕਈ ਤਾਂ ਕਹਿੰਦੇ ਗੁਰੂ ਸਾਹਿਬ ਲਖਨੌਰ ਸੀ ਉਸ ਵੇਲੇ, ਐਸੀ ਬਾਤ ਲੱਗਦੀ ਨਹੀਂ ਹੈ ਕਿਉਂਕਿ ਕੋਲ ਨਹੀਂ ਸੀ, ਗੁਰੂ ਸਾਹਿਬ ਛੱਡ ਕੇ ਜਾਂਦੇ ਉਹਨਾਂ ਨੂੰ। ਕਿਉਂਕਿ ਮਾਤਾਵਾਂ ਵੀ ਉੱਥੇ ਸੀ, ਇਕੱਲੇ ਨਹੀਂ ਸੀ ਜਾਂਦੇ। ਇੱਥੇ ਇੰਨਾ ਚਿਰ ਠਹਿਰਨ ਦਾ ਕੋਈ ਪ੍ਰਯੋਜਨ ਵੀ ਨਹੀਂ ਸੀ। ਸੋ ਗੁਰੂ ਮਹਾਰਾਜ ਆਏ ਬਾਲ ਰੂਪ ਦੇ ਅੰਦਰ, ਪਿੱਛੇ ਦੀ ਗਰਦਨ 'ਚ ਬਾਹਾਂ ਪਾ ਕੇ ਇੱਕਦਮ ਘੁੰਮ ਕੇ ਗੋਦੀ 'ਚ ਬੈਠ ਗਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨੇਤਰ ਖੋਲ੍ਹੇ। ਉਸ ਵੇਲੇ ਇੱਕਦਮ ਸਵਾਲ ਕਰਿਆ ਕਿ ਮਹਾਰਾਜ, ਪਿਤਾ ਗੁਰੂ ਜੀ, ਇਹ ਕਿਉਂ ਲੋਕ ਰੋ ਰਹੇ ਨੇ? ਲੋਕ ਇਹਨਾਂ ਨੂੰ ਕੀ ਤਕਲੀਫ ਹੋ ਗਈ? ਇਹਨਾਂ ਨੂੰ ਇਸ ਵੇਲੇ ਕਿਹੜਾ ਸੰਕਟ ਅਤੇ ਦੁੱਖ ਹੈ? ਅਤੇ ਤੁਹਾਡੀ ਸ਼ਰਨ ਵਿੱਚ ਆਏ ਨੇ। ਇਹ ਦਰ ਗੁਰੂ ਨਾਨਕ ਦਾ ਜਿੱਥੋਂ ਕੋਈ ਖਾਲੀ ਨਹੀਂ ਜਾਂਦਾ, ਝੋਲੀਆਂ ਭਰ ਕੇ ਆਉਂਦਾ, ਖਾਲੀ ਆਉਂਦਾ, ਰੋਂਦਾ ਹੋਇਆ ਹੱਸ ਕੇ ਜਾਂਦਾ ਹੈ। ਕੀ ਮਨੋਰਥ ਹੈ ਇਹਨਾਂ ਦਾ? ਕਹਿਣ ਲੱਗੇ, ਲਾਲ ਜੀ, ਦੇਸ਼ ਦੇ ਉੱਤੇ ਬਹੁਤ ਵੱਡਾ ਸੰਕਟ ਆਇਆ ਹੋਇਆ। ਇਹ ਤਿਲਕ ਦੇ ਜੰਜੂ ਵਿੱਚ ਵਿਸ਼ਵਾਸ ਰੱਖਣ ਵਾਲੇ ਬ੍ਰਾਹਮਣ ਨੇ, ਇਹਨਾਂ ਦਾ ਧਰਮ ਸੁਰੱਖਿਅਤ ਨਹੀਂ ਹੈ ਇਸ ਵੇਲੇ। ਜ਼ੋਰ ਦੇ ਨਾਲ ਇਹ ਕਨਵਰਸ਼ਨ ਕੀਤੀ ਜਾ ਰਹੀ ਹੈ, ਇਸਲਾਮ 'ਚ ਲਿਆ ਰਹੇ ਨੇ। ਕਹਿਣ ਲੱਗੇ, ਫਿਰ ਆਪਨੇ ਵੀ ਤਾਂ ਕੁਝ ਸੋਚਿਆ ਹੋਣਾ। ਕਹਿੰਦੇ, ਹਾਂ, ਅਸੀਂ ਸੋਚਿਆ ਇਹਨਾਂ ਦੀ ਰਾਖੀ ਬਾਰੇ। ਤਿਲਕ ਜੰਜੂ ਦੀ ਰਾਖੀ ਨਹੀਂ ਹੋਣੀ, ਬਿਨਾਂ ਸੀਸ ਦਿੱਤੇ ਲਾਲ ਜੀ, ਜੰਜੂ ਦੀ ਰਾਖੀ ਨਹੀਂ ਹੋਣੀ, ਬਿਨਾਂ ਸੀਸ ਦਿੱਤੇ ਲਾਲ ਜੀ। ਆਪਣੇ ਖੂਨ ਦਾ, ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਇਹ ਠੱਲ ਪੈ ਸਕਦੀ ਹੈ। ਨੌਵੇਂ ਸਤਿਗੁਰ ਆਖਿਆ, ਮੇਰੇ ਸੁੱਤ ਸੁਜਾਨ। ਠੱਲ ਸਕਦਾ ਹੈ ਦੇਸ਼ ਵਿੱਚ ਜ਼ੁਲਮਾਂ ਦਾ ਤੂਫਾਨ, ਜੇ ਕੋਈ ਅਣਖੀ ਸੂਰਮਾ ਯੋਧਾ ਕੋਈ ਮਹਾਨ ਡਟ ਖੜੋਵੇ ਸਾਹਮਣੇ ਆਪਣੀ ਛਾਤੀ ਤਾਂ, ਕੋਈ ਪਵਿੱਤਰ ਆਤਮਾ ਨਿਰਭੈ ਤੇ ਬਲਵਾਨ, ਤਿਆਗੇ ਮੋਹ ਸਰੀਰ ਦਾ ਕਰਕੇ ਸਸਤੀ ਜਾਨ, ਅਗਨੀ ਦੇ ਇਸ ਕੁੰਡ ਵਿੱਚ ਦੇ ਆਪਣਾ ਬਲੀਦਾਨ। ਕੋਈ ਸੂਰਮਾ, ਕੋਈ ਮਹਾਂ ਪਵਿੱਤਰ ਹਸਤੀ ਆਪਣਾ ਬਲੀਦਾਨ ਦੇਵੇ ਇਸ ਕੁੰਡ ਦੇ ਵਿੱਚ, ਜ਼ੁਲਮ ਦੀ ਕੁੰਡ ਨੂੰ ਠੰਡੀ ਕਰਨ ਵਾਸਤੇ ਬੇਟਾ, ਤਾਂ ਇਹਨਾਂ ਦਾ ਇਲਾਜ ਹੋ ਸਕਦਾ। ਲੇਖੇ ਧਰਮ ਅਸੂਲ ਦੇ ਅਰਪਣ ਕਰੇ ਪਰਾਂ। ਤਾਂ ਉਸ ਵੇਲੇ ਕਹਿਣ ਲੱਗੇ, ਪਿਤਾ ਜੀ, ਤਕਲੀਫ ਕੀ ਹੈ? ਕਿਉਂ ਨਹੀਂ ਇਹ ਲੋਕ ਕਿਉਂ ਨਹੀਂ ਉੱਠਦੇ? ਕਹਿਣ ਲੱਗੇ, ਲਾਲ ਜੀ, ਇਹ ਨਿਮਾਣੇ ਨਿਤਾਣੇ ਹੋ ਚੁੱਕੇ ਨੇ। ਅੰਦਰੋਂ ਇਹਨਾਂ ਦੇ ਜੋ ਮਰਦਊ ਪੁਣਾ ਸੀ ਉਹ ਜਾ ਚੁੱਕਿਆ। ਇਹ ਜ਼ੁਲਮਾਂ ਦੇ ਸਾਹਮਣੇ ਡਟ ਕੇ ਖੜੇ ਨਹੀਂ ਹੋ ਸਕਦੇ। ਅਤੇ ਕੋਈ ਪੂਰਨ ਪੁਰਸ਼ ਹੋਵੇ ਉਹ ਰੱਖਿਆ ਕਰ ਸਕਦਾ। ਆਪਨੇ ਉਸੇ ਵੇਲੇ ਕਿਹਾ ਕਿ ਪਿਤਾ ਜੀ, ਤੁਹਾਡੇ ਨਾਲੋਂ ਤਾਂ ਕੋਈ ਵੱਡਾ ਸੰਸਾਰ ਦੇ ਵਿੱਚ ਹੈ ਨਹੀਂ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰ। ਕੋਈ ਦੇਵੀ ਦੇਵਤਾ, ਕੋਈ ਪੀਰ ਫਕੀਰ, ਕੋਈ ਵੀ ਹੈ ਨਹੀਂ ਇਸ ਵੇਲੇ ਜੋ ਤੁਹਾਤੋਂ ਉੱਪਰ ਹੋਵੇ। ਤੁਹਾਡਾ ਖੂਨ ਮਹਾਂ ਪਵਿੱਤਰ ਹੈ, ਜੇ ਤੁਹਾਡੇ ਖੂਨ ਦੇਣ ਦੇ ਨਾਲ ਜ਼ੁਲਮ ਨੂੰ ਠੱਲ ਪੈ ਜਾਵੇ ਪਿਤਾ ਜੀ, ਫਿਰ ਤੁਸੀਂ ਜਾ ਕੇ ਕੁਰਬਾਨੀ ਦੇਵੋ ਨਾ। ਇੰਨੀ ਗੱਲ ਸੁਣ ਦੀ ਸਾਰ ਮਹਾਰਾਜ ਨੇ ਬੜੇ ਹੀ ਗੰਭੀਰ ਹੋ ਕੇ ਚਿਹਰੇ ਵੱਲ ਦੇਖਣਾ ਸ਼ੁਰੂ ਕਰਤਾ। ਕਹਿਣ ਲੱਗੇ, ਲਾਲ ਜੀ ਸਮਾਂ ਬੜਾ ਭਿਆਨਕ ਹੈ, ਗੁਰੂ ਨਾਨਕ ਦੀ ਗੱਦੀ 'ਤੇ ਵਾਰ ਵਾਰ ਹਮਲੇ ਹੋ ਰਹੇ ਨੇ। ਸਾਡੇ ਦਾਦਾ ਜੀ ਨੂੰ ਤੱਤੀਆਂ ਤਵੀਆਂ ਦੇ ਉੱਤੇ ਉਬਲਦੇ ਪਾਣੀ 'ਚ ਉਬਾਲ ਦਿੱਤਾ, ਬਹੁਤ ਟੌਰਚਰ ਕੀਤਾ ਅਤੇ ਉਹਨਾਂ ਨੇ ਆਪਣਾ ਬਲੀਦਾਨ ਦੇ ਕੇ ਸ਼ਹੀਦੀ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਕੀਤਾ। ਅਤੇ ਉਸ ਤੋਂ ਬਾਅਦ ਗੁਰੂ ਛੇਵੇਂ ਪਾਤਸ਼ਾਹ ਸਾਡੇ ਪਿਤਾ ਜੀ ਨੇ ਸ਼ਸਤਰ ਦਾ ਆਸਰਾ ਲਿਆ, ਇਹਨਾਂ ਨਵਾਣਿਆਂ ਨਿਤਾਣਿਆਂ ਦੇ ਅੰਦਰ ਰੂਹ ਭਰੀ ਅਤੇ ਇਹ ਦਿਖਾ ਦਿੱਤਾ ਕਿ ਜੇ ਅਣਖੀ ਸੂਰਮੇ ਡਟ ਕੇ ਖੜ ਜਾਣ ਤਾਂ ਗਿਣਤੀਆਂ ਦੀ ਪਰਵਾਹ ਨਹੀਂ ਹੁੰਦੀ, ਜਿੱਤ ਹਮੇਸ਼ਾ ਸੱਤ ਵਾਲੇ ਦੀ ਹੋਇਆ ਕਰਦੀ। ਚਾਰ ਯੁੱਧ ਹੋਏ, ਚਾਰਾਂ ਦੇ ਵਿੱਚ ਆਪ ਦੀ ਜਿੱਤ ਪ੍ਰਾਪਤ ਹੋਈ। ਸੱਤਵੇਂ ਗੁਰੂਆਂ ਨੂੰ ਆਪਣੇ ਫਰਮਾਨ ਕਰ ਦਿੱਤਾ ਕਿ ਤੁਹਾਡੇ ਉੱਤੇ ਕੋਈ ਚੜ੍ਹ ਕੇ ਨਹੀਂ ਆਵੇਗਾ, ਪਰ 2200 ਘੋੜ ਸਵਾਰ ਤੁਸੀਂ ਆਪਣੇ ਨਾਲ ਰੱਖਣਾ। ਅਤੇ ਅੱਠਵੇਂ ਪਾਤਸ਼ਾਹ ਨੇ ਪਰਨ ਜ਼ਬਰਦਸਤੀ ਔਰੰਗਜ਼ੇਬ ਨੇ ਬੁਲਾ ਕੇ ਗੱਲਾਂ ਕਰਨੀਆਂ ਸੀ, ਆਪਨੇ ਪਰਨ ਕਰ ਲਿਆ ਕਿ ਮੈਂ ਉਸਦੇ ਮੱਥੇ ਨਹੀਂ ਲੱਗਣਾ, ਉਸ ਤੋਂ ਪਹਿਲਾਂ ਕਿ ਉਹ ਆਵੇ ਇੱਕ ਵਾਰੀ ਮੋੜ ਦਿੱਤਾ ਕਿ ਮੇਰੇ ਕੋਲ ਨਹੀਂ ਇਹ ਆ ਸਕਦਾ, ਹਾਲਾਂਕਿ 8 ਸਾਲ ਦੀ ਉਮਰ ਸੀ। ਜਦ ਉਹਨੇ ਜ਼ਿੱਦ ਕਰੀ ਕਿ ਮੈਂ ਜਾਵਾਂਗਾ, ਉਸ ਤੋਂ ਪਹਿਲਾਂ ਆਪਨੇ ਸਰੀਰ ਤਿਆਗ ਦਿੱਤਾ। ਕਹਿੰਦੇ ਬੇਟਾ, ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੀ ਗੱਦੀ ਜਿਸ ਨੇ ਇਹਨਾਂ ਮੁਗਲਾਂ ਨੂੰ ਪਾਤਸ਼ਾਹੀ ਦੀ ਦਾਤ ਬਖਸ਼ੀ, ਇਹ ਕੋਈ ਤਰੀਕਾ ਨਹੀਂ ਵੀ ਇਹ ਐਸੇ ਜ਼ਾਲਮ ਰਾਜ ਨੂੰ ਗਰਾ ਦਿੱਤਾ ਜਾਵੇ। ਗੁਰੂ ਨਾਨਕ ਦਾ ਵਚਨ ਨਾਲ ਇਹ ਸੀ ਕਿ ਜੇ ਤੁਸੀਂ ਅਨਿਆਈ ਹੋਏ ਤਾਂ ਅਸੀਂ ਇਹ ਸੀਸ ਦੇ ਕੇ ਤੁਹਾਡੇ ਤੋਂ ਰਾਜ ਖੋਲਾਂਗੇ, ਹੋਰ ਕਿਸੇ ਨੂੰ ਦੇ ਦਾਂਗੇ। ਸੋ ਇਹ ਅਨਿਆਈ ਹੋ ਗਏ, ਇਸ ਵੇਲੇ ਮੇਰਾ ਸੀਸ ਦੇਣਾ ਬਣਦਾ। ਉਸ ਵੇਲੇ ਆਪਨੇ ਕਿਹਾ ਕਿ ਤੁਸੀਂ ਮੇਰਾ ਫਿਕਰ ਨਾ ਕਰੋ, ਕਿਉਂਕਿ ਮੇਰਾ ਰਾਖਾ ਅਕਾਲ ਪੁਰਖ ਆਪ ਹੈ। ਅਕਾਲ ਪੁਰਖ ਹੀ ਰੱਛਾ ਹਮਨੈ, ਸਰਵ ਲੋਹ ਦੀ ਰੱਛਿਆ ਹਮਨੈ, ਸਰਵਕਾਲ ਜੀ ਦੀ ਰੱਛਿਆ ਹਮਨੈ, ਸਰਵ ਲੋਹ ਜੀ ਦੀ ਸਦਾ ਰੱਛਿਆ ਹਮਨੈ। ਮੇਰੇ ਸਿਰ ਦੇ ਉੱਤੇ ਤਾਂ ਆਪ ਅਕਾਲ ਪੁਰਖ ਹੈ ਅਤੇ ਮੈਂ ਤਾਂ ਭੇਜਿਆ ਹੀ ਇਸ ਕੰਮ ਦੇ ਵਾਸਤੇ ਗਿਆ ਹਾਂ। ਅਕਾਲ ਪੁਰਖ ਨੇ ਕਿਹਾ ਕਿ ਮੈਂ ਆਪਣਾ ਸੁਧ ਤੋਏ ਨਵਾ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਹ ਕਹਿ ਕੇ ਲੋਕ ਬਿਠਾਇਓ, ਮੈਂ ਆਪਣਾ ਸੁਧ ਤੋਏ ਨਵਾਜਾ, ਪੰਥ ਪ੍ਰਚਾਰ ਕਰਵੇ ਕੋ ਸਜ, ਜਹਾਂ ਤਹਾਂ ਤਾਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਪਾਤਸ਼ਾਹ, ਇਹ ਮੇਰੀ ਤਾਂ ਡਿਊਟੀ ਗੁਰੂ ਪਿਤਾ ਜੀ, ਆਪ ਪਰਮੇਸ਼ੁਰ ਨੇ ਇਸੇ ਗੱਲ ਦੇ ਉੱਤੇ ਲਾਈ ਹੈ ਵੀ ਇਹ ਕਬੁੱਧ ਕਰਨ ਵਾਲੇ ਜਿਹੜੇ ਦੁਸ਼ਟ ਲੋਕ ਨੇ, ਇਹਨਾਂ ਦੀ ਕਬੁੱਧੀ ਦੇ ਵਿੱਚ ਸੁਬੁੱਧੀ ਪ੍ਰਦਾਨ ਕੀਤੀ ਜਾਵੇ, ਅਤੇ ਜਿਹੜੇ ਲਾਇਲਾਜ ਕੈਂਸਰ ਦੇ ਮਰੀਜ਼ ਨੇ ਉਹਨਾਂ ਅੰਗਾਂ ਨੂੰ ਓਪਰੇਸ਼ਨ ਕਰਕੇ ਕੱਟ ਦਿੱਤਾ ਜਾਵੇ। ਸੋ ਮੈਂ ਉਸ ਵੇਲੇ ਬੇਨਤੀ ਕਰੀ ਕਿ ਠਾਠ ਪਿਓ ਕਰ ਜ਼ੋਰ ਕਰ, ਵਚਨ ਕਹਾ ਸਿਰ ਨਾ ਆਏ, ਪੰਥ ਚਲੇਗਾ ਜਗਤ ਮੈਂ ਜਬ ਤੁਮ ਕਰੋ ਸਵਾਲ। ਤੋ ਇਸ ਕਰਕੇ ਮੂਲ ਕਰੋ ਗੁਰਦੇਵ ਨਾ ਮੰਦਰ ਮਨ ਅੰਦਰ ਸੰਸਾਰ, ਆਪ ਪੁਰਖ ਅਕਾਲ ਨੂੰ ਹੈ ਮੇਰੀ ਚਿੰਤਾ, ਇੱਕੋ ਉਸਦਾ ਆਸਰਾ ਤੇ ਇੱਕੋ ਪਰਨਾ, ਰੱਛਾ ਮੇਰੀ ਕਰੂਗਾ ਉਹ ਸਾਹਿਬ ਸੱਚਾ। ਬੇਸ਼ੱਕ ਨਿਸ਼ੰਗ ਹੋ ਕੇ ਜਾਓ, ਜਾ ਕੇ ਇਹਨਾਂ ਦੀ ਦੁੱਖ ਨੂੰ ਦੂਰ ਕਰੋ। ਐਸੀਆਂ ਮਿਸਾਲਾਂ ਇਤਿਹਾਸ 'ਚ ਕਿਤੇ ਨਹੀਂ ਮਿਲਦੀਆਂ ਜਿੱਥੇ ਸੱਚ ਦੇ ਵਾਸਤੇ ਆਪਣੇ ਵਾਸਤੇ ਸੰਸਾਰ ਲੜਦਾ, ਰਾਜੇ ਰਾਜ ਲੈਣ ਵਾਸਤੇ ਬੜੀ ਬਹਾਦਰੀ ਨਾਲ ਲੜਾਉਂਦੇ ਨੇ, ਮਜਬੂਰ ਕਰਕੇ ਲੜਾਉਂਦੇ ਨੇ। ਬੜੇ ਬੜੇ ਬਹਾਦਰ ਹੋਏ ਨੇ, ਜੁਲੀਅਸ ਸੀਜ਼ਰ ਵਰਗੇ, ਸਿਕੰਦਰ ਵਰਗੇ, ਪੋਰਸ ਵਰਗੇ, ਪਰ ਉਹਨਾਂ ਨੇ ਜਨਰਲ ਲੜਾਈ ਨਹੀਂ ਲੜੀ, ਦੂਸਰਿਆਂ ਵਾਸਤੇ ਨਹੀਂ ਲੜੀ। ਪੋਰਸ ਨੇ ਆਪਣੀ ਰਾਖੀ ਤਾਂ ਕੀਤੀ, ਅੰਬੀ ਦੇ ਉੱਤੇ ਜਦ ਹਮਲਾ ਕਰਿਆ ਉਸ ਵੇਲੇ ਪੋਰਸ ਵੀ ਦਰਿਆ ਨਹੀਂ ਸੀ ਟੱਪਿਆ, ਇਹ ਨਹੀਂ ਵੀ ਉੱਥੇ ਹੀ ਜਾ ਕੇ ਅਸੀਂ ਸਿਕੰਦਰ ਨੂੰ ਰੋਕ ਲਈਏ, ਕਿਉਂਕਿ ਅਜੇ ਉਹਦੇ ਉੱਤੇ ਨਹੀਂ ਸੀ ਆਈ, ਅੰਬੀ ਰਾਜੇ ਦੇ ਉੱਤੇ ਟੈਕਸਲਾ ਦੇ ਰਾਜੇ ਉੱਤੇ ਬਣੀ ਹੋਈ ਸੀ ਭੀੜ। ਅਤੇ ਦੂਸਰਿਆਂ ਦੇ ਵਾਸਤੇ ਤਾਂ ਕੋਈ ਜਾਂਦਾ ਨਹੀਂ, ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ, ਉਹ ਤਾਂ ਤਿਲਕ ਅਤੇ ਜੰਝੂ, ਜਿਸ ਜੰਝੂ ਨੂੰ ਗੁਰੂ ਨਾਨਕ ਕਹਿੰਦਾ ਦਿਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬਟ, ਇਹ ਜਨੇਊ ਜੀ ਕਾ ਹੈ ਹੀ ਤਾਂ ਬਾਂਡੇ ਘੱਟ, ਉਸਨੇ ਰਿਜੈਕਟ ਕਰ ਦਿੱਤਾ ਚੰਦੂ ਧਾਗੇ ਦਾ। ਲੇਕਿਨ ਅੱਜ ਉਹੀ ਗੁਰੂ ਨਾਨਕ ਨੌਵੇਂ ਰੂਪ ਵਿੱਚ ਡਟ ਕੇ ਖੜ ਗਿਆ ਵੀ ਕਿਸੇ ਦਾ ਹੱਕ ਨਹੀਂ ਹੈ ਦੂਸਰੇ ਦੇ ਧਰਮ ਦੇ ਵਿੱਚ ਦਖਲ ਦੇਣਾ ਅਤੇ ਉਹਦੀ ਰੋਹ ਰੀਤ ਮਰਿਆਦਾ ਨੂੰ ਭੰਗ ਕਰਨਾ। ਕਦੇ ਕਿਤੇ ਜੰਝੂ ਦੇ ਉੱਤੇ ਮਸਲਾ ਬਣਿਆ ਹੋਇਆ ਅਤੇ ਉਹਦੀ ਰਾਖੀ ਆਪ ਕਰ ਦੇਣਾ। ਅਤੇ ਉਸ ਵੇਲੇ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ, ਜਾਓ ਇੱਕ ਗੱਲ ਕਹਿ ਦਿਓ, ਸਾਰੇ ਅਰਜ਼ਦਾਸ਼ਤ ਲਿਖੋ, ਲਾਹੌਰ ਦੇ ਸੂਬੇ ਨੂੰ ਦੇ ਦਿਓ, ਕਸ਼ਮੀਰ ਦੇ ਸੂਬੇਦਾਰ ਨੂੰ ਦੇ ਦਿਓ, ਸਰਹੰਦ ਦੇ ਸੂਬੇਦਾਰ ਨੂੰ ਦੇ ਦਿਓ, ਜਲੰਧਰ ਦੇ ਨੂੰ ਦੇ ਦਿਓ, ਹੋਰ ਸਾਰਿਆਂ ਨੂੰ ਦੇ ਦਿਓ, ਦਿੱਲੀ ਜਾ ਕੇ ਦੇ ਦਿਓ, ਡੈਪੂਟੇਸ਼ਨ ਲੈ ਜਾਓ ਐਵੇਂ ਜਿਵੇਂ। ਉਹਨਾਂ ਨੂੰ ਇਹ ਕਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੇ ਪੀਰ ਨੇ, ਹਿੰਦੂਆਂ ਦੇ ਗੁਰੂ ਅਤੇ ਮੁਸਲਮਾਨਾਂ ਦੇ ਪੀਰ, ਅਸੀਂ ਉਹਨਾਂ ਦਾ ਹੁਕਮ ਮੰਨਦੇ ਹਾਂ, ਜੇ ਉਹ ਸਾਨੂੰ ਕਹਿ ਦੇਣ ਅਸੀਂ ਉਸੇ ਵੇਲੇ ਇਸਲਾਮ ਧਾਰਨ ਕਰ ਲਾਂਗੇ। ਇਸ ਕਰਕੇ ਆਪਣੀ ਰਿਆਇਆ ਨੂੰ ਵੱਢੋ ਨਾ, ਮਕਾਓ ਨਾ। ਇਹ ਫਿਰ ਵੀ ਰਿਆਇਆ ਮਾਰ ਦਿੱਤੀ ਤਾਂ ਫਿਰ ਰਾਜ ਕਾਹਦੇ ਉੱਤੇ ਤੁਸੀਂ ਕਰੋਗੇ? ਰਿਆਇਆ ਨੂੰ ਨਾ ਮਾਰੋ, ਰਾਜ ਰਿਆਇਆ 'ਤੇ ਹੁੰਦਾ, ਸੁੰਨੇ ਥਾਂ 'ਤੇ ਰਾਜ ਨਹੀਂ ਹੋਇਆ ਕਰਨਾ। ਸੋ ਬੜੀ ਵੱਡੀ ਅਰਜ਼ਦਾਸ਼ਤ ਲਿਖ ਦਿੱਤੀ ਗਈ, 19 ਮੁਖੀਏ ਆਏ ਹੋਏ ਸੀ ਅਤੇ ਉਹਨਾਂ ਦੀਆਂ ਡਿਊਟੀਆਂ ਲੱਗ ਗਈਆਂ ਵੀ ਤੈਂ ਫਲਾਣੇ ਨੂੰ ਦੇਣਾ, ਫਲਾਣੇ ਨੂੰ ਦੇਣਾ। ਅਖੀਰ ਦਿੱਲੀ ਦੇ ਵਿੱਚ ਜਦ ਪਹੁੰਚਦੀ ਹੈ, ਵਿਚਾਰ ਹੋਈ, ਕਹਿਣ ਲੱਗੇ ਤਾਂ ਕੰਮ ਹੋ ਗਿਆ, ਅੱਲਾਹ ਤਾਲਾ ਨੇ ਆਪੇ ਹੀ ਕਰਤਾ, ਹੁਣ ਕਿਹੜਾ ਔਖਾ ਹੈ। ਜਦੋਂ ਇੱਕ ਦਾ ਹੀ ਫੈਸਲਾ ਹੋ ਗਿਆ, ਗੁਰੂ ਤੇਗ ਬਹਾਦਰ ਨੂੰ ਜੇ ਅਸੀਂ ਬਣਾ ਲਿਆ ਮੁਸਲਮਾਨ, ਇਸਲਾਮ ਦੇ ਵਿੱਚ ਆ ਗਏ, ਤਾਂ ਫਿਰ ਇਹ ਤਲਵਾਰਾਂ ਚੱਕ ਕੇ ਖੂਨ ਵਹਾਉਣ ਦੀ ਲੋੜ ਹੈ ਕੋਈ ਨਹੀਂ। ਸੋ ਇਸ ਗੱਲ ਨੂੰ ਉਹਨਾਂ ਨੇ ਵਿਚਾਰ ਕੇ ਕਹਿਣ ਲੱਗੇ, ਫਿਰ ਤੁਸੀਂ ਸਾਰੇ ਬਣ ਜਾਓਗੇ? ਕਹਿੰਦੇ ਹਾਂ, ਸਾਰੇ ਅਸੀਂ ਇਸਲਾਮ 'ਚ ਆ ਜਾਵਾਂਗੇ ਜੇ ਉਹ ਆ ਗਏ। ਉਸ ਵੇਲੇ ਗ੍ਰਿਫਤਾਰੀ ਦਾ ਹੁਕਮ ਹੋ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰੋ। ਉਸ ਵੇਲੇ ਆਪ ਦੇ ਪਾਸ ਆਉਂਦਾ ਹੈ ਔਫਿਸਰ, ਮਹਾਰਾਜ ਕਹਿਣ ਲੱਗੇ ਅਸੀਂ ਆਪ ਹੀ ਆ ਰਹੇ ਹਾਂ, ਤੁਸੀਂ ਫਿਕਰ ਨਾ ਕਰੋ, ਜਲਦੀ ਤੋਂ ਜਲਦੀ ਅਸੀਂ ਉੱਥੇ ਪਹੁੰਚ ਜਾਵਾਂ। ਜਦ ਸੰਗਤ ਨੂੰ ਪਤਾ ਲੱਗਿਆ, ਉਸ ਵੇਲੇ ਬਹੁਤ ਬਿਰਾ ਜਾਗ ਪਿਆ ਵੀ ਹੈ ਮਹਾਰਾਜ ਆਪਣੇ ਆਪ ਹੀ ਜਾ ਰਹੇ ਨੇ, ਇਹ ਤਾਂ ਅੱਗ ਠੰਡੀ ਹੋਣ ਵਾਲੀ ਨਹੀਂ ਹੈ ਅਤੇ ਉੱਥੇ ਜਾ ਰਹੇ ਨੇ। ਪਹਿਲਾਂ ਗੁਰੂ ਪੰਜਵੇਂ ਪਾਤਸ਼ਾਹ ਆਪ ਗਏ ਅਤੇ ਫਿਰ ਵਾਪਸ ਨਾ ਮੁੜੇ, ਹੁਣ ਇਹ ਜਾ ਰਹੇ ਨੇ। ਉਸ ਵੇਲੇ ਬੜੀਆਂ ਮਿੰਨਤਾਂ ਕਰਦੇ ਹੈ ਕਿ ਮਹਾਰਾਜ ਇਸ ਕਲੇਸ਼ ਵਿੱਚ ਆਪ ਨਾ ਪਓ, ਜੋ ਹੁੰਦਾ ਹੋਣ ਦਿਓ ਅਤੇ ਆਪ ਨਾ ਕਰੋ। ਆਪਾਂ ਮੰਦਰਾਂ ਨੂੰ ਮੰਨਦੇ ਨਹੀਂ ਹਾਂ, ਕਿਸੇ ਮੂਰਤੀ ਨੂੰ ਅਸੀਂ ਨਮਸਕਾਰ ਨਹੀਂ ਕਰਦੇ, ਜੰਝੂ ਅਸੀਂ ਨਹੀਂ ਪਾਉਂਦੇ, ਤਿਲਕ ਅਸੀਂ ਨਹੀਂ ਲਾਉਂਦੇ। ਪਾਤਸ਼ਾਹ ਇਸ ਝਗੜੇ ਦੇ ਵਿੱਚ ਸਾਨੂੰ ਪੈਣ ਦੀ ਲੋੜ ਨਹੀਂ। ਉਸ ਵੇਲੇ ਮਹਾਰਾਜ ਕਹਿਣ ਲੱਗੇ ਨਹੀਂ ਪਿਆਰਿਓ, ਮਜ਼ਲੂਮਾਂ ਦੀ ਬਾਂਹ ਅਸੀਂ ਫੜ ਲਈ ਹੈ, ਹੁਣ ਅਸੀਂ ਬਾਂਹ ਫੜੇ ਦੀ ਲਾਜ ਰੱਖਣੀ ਹੈ। ਸਾਨੂੰ ਇਸਲਾਮ ਵਾਲੇ ਵੀ ਓਨੇ ਹੀ ਪਿਆਰੇ ਨੇ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਰੀਰ ਛੱਡਿਆ ਸੀ ਉਸ ਵੇਲੇ ਹਿੰਦੂ ਕਹਿੰਦੇ ਸੀ ਕਿ ਸਾਡਾ ਗੁਰੂ ਹੈ, ਅਤੇ ਇਸਲਾਮ ਵਾਲੇ ਕਹਿੰਦੇ ਸੀ ਸਾਡਾ ਮੁਰਸ਼ਦ ਹੈ। ਗੁਰੂ ਨਾਨਕ ਇੱਕ ਨਿਗਾਹ ਦੇ ਨਾਲ ਸਾਰਿਆਂ ਨੂੰ ਦੇਖਦਾ ਸੀ, ਉਹਨਾਂ ਨੂੰ ਦੋਵੇਂ ਕੌਮਾਂ ਪਿਆਰ ਕਰਦੀਆਂ ਸੀ। ਇਸ ਵੇਲੇ ਇਸਲਾਮ ਵਾਲਿਆਂ ਦੇ ਉੱਤੇ ਕੋਈ ਬਿਪਤਾ ਨਹੀਂ, ਜੇ ਆਈ ਹੁੰਦੀ ਅਸੀਂ ਉਹਨਾਂ ਦੀ ਵੀ ਸਹਾਇਤਾ ਕਰਨੀ ਸੀ। ਇਹ ਨਹੀਂ ਕਿ ਅਸੀਂ ਹਿੰਦੂਆਂ ਦੀ ਮਦਦ ਕਰਨੀ ਸੀ, ਅਸੀਂ ਇਸਲਾਮ ਵਾਲਿਆਂ ਦੀ ਵੀ ਮਦਦ ਕਰਨੀ ਸੀ, ਪਰ ਰਾਜ ਹੋਣ ਕਰਕੇ ਉਹਨਾਂ ਨੂੰ ਸਹੂਲਤਾਂ ਮਿਲੀਆਂ ਹੋਈਆਂ, ਰਿਆਇਤਾਂ ਮਿਲੀਆਂ ਹੋਈਆਂ, ਨੌਕਰੀਆਂ ਉਹਨਾਂ ਨੂੰ ਮਿਲਦੀਆਂ ਨੇ, ਵਣਜ ਵਪਾਰ ਵਿੱਚ ਉਹ ਵੱਧਦੇ ਨੇ, ਹੋਰ ਸਾਰੀਆਂ ਸੁਰੱਖਿਆ ਉਹਨਾਂ ਨੂੰ ਪ੍ਰਦਾਨ ਮਿਲੀਆਂ ਹੋਈਆਂ ਨੇ। ਇਸ ਵੇਲੇ ਦੂਜਾ ਵਰਗ ਜੋ ਹਿੰਦੂ ਹੈ ਉਹ ਬਹੁਤ ਬੜੀ ਬਿਪਤਾ ਹੈ, ਅਤੇ ਉਹ ਬਚ ਨਹੀਂ ਸਕਦੇ। ਅਸੀਂ ਸੀਸ ਦੇਣ ਦਾ ਇਰਾਦਾ ਕਰਿਆ, ਸੋ ਅਸੀਂ ਹੁਣ ਬਾਂਹ ਨਹੀਂ ਛੱਡ ਸਕਦੇ। ਫੜ ਲਈ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ, ਮਨ ਲੋਚੈ ਵਰਿਆਈਆਂ ਗੁਰ ਸ਼ਬਦੀਏ ਮਨ ਹੋੜੀਏ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਬਾਲ ਗੁਰੂ ਤਬ ਕਹਿਓ ਅਲਾਏ, ਪਿਤਾ ਗੁਰੂ ਤੋਂ ਕਰੋ ਸਹਾਇ। ਉਸ ਵੇਲੇ ਵੀ ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਪਿਤਾ ਗੁਰੂ ਜੀ ਤੁਸੀਂ ਉਹਨਾਂ ਦੀ ਜ਼ਰੂਰ ਸਹਾਇਤਾ ਕਰੋ। ਗੁਰੂ ਮਹਾਰਾਜ ਜੀ ਕੁਝ ਸਿੰਘ ਕੁਝ ਸਿੱਖਾਂ ਨੂੰ ਨਾਲ ਲੈ ਕੇ ਸੰਗਤ ਤੋਂ ਤੁਰਦੇ ਨੇ, ਅਤੇ ਬਾਹਰ ਦੂਰ ਆ ਕੇ ਆਪਣੇ ਹੁਕਮ ਕਰਿਆ ਕਿ ਇਸ ਤੋਂ ਅੱਗੇ ਨਹੀਂ ਜਾਣਾ ਕਿਸੇ ਨੇ, ਇੱਥੋਂ ਅੱਗੇ ਨਾ ਜਾਓ, ਸਾਰੇ ਮੁੜ ਜਾਓ। ਉਸ ਵੇਲੇ ਦਾ ਜੋ ਭਾਵ ਉਹਨਾਂ ਦੇ ਮਨਾਂ ਵਿੱਚ ਸੀ ਸੰਗਤਾਂ ਦੇ, ਉਹ ਇਸ ਤਰ੍ਹਾਂ ਦਾ ਸੀ, ਕਦੇ ਹੋਣਗੇ ਇਸ ਜੁਗਾਂ ਨਾਲ ਮੇਲੇ, ਨਦੀਆਂ ਦੇ ਵਹਿਣ ਵਿਛੜੇ, ਹੋਣਗੇ ਇਸ ਜੁਗਾਂ ਨਾਲ ਮੇਲੇ, ਨਦੀਆਂ ਦੇ ਵਹਿਣ ਵਿਛੜੇ, ਜੋ ਜੋ ਮੀਠਾ ਵਿਸ ਭਰੇ ਕੋ ਜਾਣਾ ਜੋਗੀਰਾ।